ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਅਕਤੂਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ: ਤਵਾਰੀਖ। ਖੁਦਾਵੰਦ ਤੁਹਾਡੇ ਨਾਲ ਹੈ ਜਦੋਂ ਤੀਕਰ ਤੁਸੀਂ ਉਹਦੇ ਨਾਲ ਹੋ, ਅਤੇ ਜੇ ਤੁਸੀਂ ਉਹਦੇ ਤਾਲਬ ਹੋ ਤਾਂ ਉਹ ਤੁਹਾਨੂੰ ਮਿਲੇਗਾ। ਜਵਾਬੀ ਪੜ੍ਹਾਈ: ਯਸਾਇਆ, ਅਬਰਾਨੀਓ। ਖੁਦਾਵੰਦ ਰੱਬ ਨੇ ਮੇਰੇ ਕੰਨ ਖੋਲ੍ਹ ਦਿੱਤੇ ਅਤੇ ਮੈਂ ਬਾਗੀ ਅਤੇ ਬਰਗਿਸ਼ਤਾ ਨਾ ਹੋਇਆ, ਪਰ ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ ਅਤੇ ਇਸ ਲਈ ਮੈਂ ਸ਼ਰਮਿੰਦਾ ਨਾ ਹੋਵਾਂਗਾ, ਅਤੇ ਇਸੇ ਲਈ ਮੈਂ ਆਪਣਾ ਮੂੰਹ ਸੰਗ ਖਾਰ ਵਾਂਗਰ ਬਣਾਇਆ, ਅਤੇ ਮੈਨੂੰ ਯਕੀਨ ਹੈ ਵੀ ਮੈਂ ਸ਼ਰਮਸਾਰ ਨਾ ਹੋਵਾਂਗਾ, ਅਤੇ ਮੈਨੂੰ ਰਾਸਤਬਾਜ਼ ਬਣਾਉਣ ਵਾਲਾ ਨੇੜੇ ਹੈ, ਕੌਣ ਮੇਰੇ ਨਾਲ ਝਗੜਾ ਕਰੇਗਾ। ਆਓ ਅਸੀਂ ਆਹਮਣੇ ਸਾਹਮਣੇ ਖੜ੍ਹੇ ਹੋਈਏ, ਮੇਰਾ ਕੌਣ ਮੁਖਾਲਫ ਹੈ ਉਹ ਮੇਰੇ ਕੋਲ ਆਵੇ। ਵੇਖੋ ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ, ਕੌਣ ਮੈਨੂੰ ਮੁਜਰਮ ਠਹਿਰਾਵੇਗਾ। ਵੇਖੋ ਉਹ ਸਾਰੇ ਕੱਪੜੇ ਵਾਂਗਰ ਪੁਰਾਣੇ ਹੋ ਜਾਣਗੇ, ਉਹਨਾਂ ਨੂੰ ਕੀੜੇ ਖਾ ਜਾਣਗੇ। ਤੁਹਾਡੇ ਵਿਚਾਰੇ ਕੌਣ ਹੈ ਜਿਹੜਾ ਖੁਦਾਵੰਦ ਤੋਂ ਡਰਦਾ ਹੈ ਅਤੇ ਉਹਦੇ ਖਾਦਮ ਦੀਆਂ ਗੱਲਾਂ ਸੁਣਦਾ ਹੈ, ਜਿਹੜਾ ਹਨੇਰੇ ਵਿੱਚ ਟੁਰਦਾ ਹੈ ਅਤੇ ਲੋ ਨਹੀਂ ਪਾਉਂਦਾ। ਖੁਦਾਵੰਦ ਰੱਬ ਦੇ ਨਾਂ 'ਤੇ ਤਵੱਕਲ ਕਰੇ ਅਤੇ ਆਪਣੇ ਰੱਬ ਉੱਤੇ ਭਰੋਸਾ ਕਰੇ, ਕਿਉਂ ਜੇ ਸ਼ਰੀਅਤ ਨੇ ਕਿਸੇ ਸ਼ੈਅ ਨੂੰ ਕਾਮਲ ਨਹੀਂ ਕੀਤਾ ਅਤੇ ਉਹਦੀ ਥਾਂ ਇੱਕ ਚੰਗੀ ਆਸ ਰੱਖੀ ਗਈ ਜਿਹਦੇ ਰਾਹੀਂ ਅਸੀਂ ਰੱਬ ਦੇ ਨੇੜੇ ਜਾ ਸਕਦੇ ਹਾਂ। ਕੰਨ ਲਾਓ ਅਤੇ ਮੇਰੇ ਕੋਲ ਆਓ, ਸੁਣੋ ਅਤੇ ਤੁਹਾਡੀ ਜਿੰਦ ਜਿਉਂਦੀ ਰਹੇਗੀ, ਅਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨੇਮਤਾਂ ਦੇਵਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਯਰਮੀਆ। ਖੁਦਾਵੰਦ ਰੱਬ ਆਖਦਾ ਹੈ ਭਈ ਕੀ ਮੈਂ ਨੇੜੇ ਦਾ ਹੀ ਰੱਬ ਵਾਂ ਅਤੇ ਦੂਰ ਦਾ ਰੱਬ ਨਹੀਂ? ਕੀ ਕੋਈ ਬੰਦਾ ਪੋਸ਼ੀਦਾ ਥਾਵਾਂ ਵਿੱਚ ਲੁਕ ਸਕਦਾ ਹੈ ਭਈ ਮੈਂ ਉਹਨੂੰ ਨਾ ਵੇਖਾਂ? ਖੁਦਾਵੰਦ ਆਖਦਾ ਹੈ ਕਿ ਧਰਤੀ ਅਤੇ ਆਸਮਾਨ ਮੈਥੋਂ ਮਾਮੂਰ ਨਹੀਂ, ਖੁਦਾਵੰਦ ਰੱਬ ਆਖਦਾ ਹੈ। ਤਵਾਰੀਖ: ਉਸ ਵੇਲੇ ਹਨਾਨੀ ਗੈਬੀਨ ਯਹੂਦਾ ਦੇ ਬਾਦਸ਼ਾਹ ਆਸਾ ਦੇ ਕੋਲ ਆ ਕੇ ਆਖਣ ਲੱਗਿਆ, ਕਿਉਂ ਜੇ ਖੁਦਾਵੰਦ ਦੀਆਂ ਅੱਖੀਆਂ ਪੂਰੀ ਧਰਤੀ ਉੱਤੇ ਫਿਰਦੀਆਂ ਨੇ, ਤਾਂ ਜੋ ਉਹ ਉਹਨਾਂ ਦੀ ਮਦਦ ਵਿੱਚ ਜਿਨ੍ਹਾਂ ਦਾ ਦਿਲ ਉਹਦੇ ਵੱਲ ਕਾਮਲ ਹੈ ਆਪਣੇ ਆਪ ਨੂੰ ਤਾਕਤਵਰ ਵਿਖਾਵੇ। ਤਵਾਰੀਖ: ਅਤੇ ਉਹਦਾ ਪੁੱਤਰ ਯਹੋਸ਼ਫਤ ਉਹਦੀ ਥਾਂ ਬਾਦਸ਼ਾਹ ਹੋਇਆ ਅਤੇ ਉਹਨੇ ਇਸਰਾਇਲ ਦੇ ਮੁਕਾਬਲੇ ਵਿੱਚ ਆਪਣੇ ਆਪ ਨੂੰ ਕਵੀ ਕੀਤਾ, ਅਤੇ ਖੁਦਾਵੰਦ ਯਹੋਸ਼ਫਤ ਦੇ ਨਾਲ ਸੀ ਕਿਉਂ ਜੇ ਉਹਦੀ ਰਵਸ਼ ਉਹਦੇ ਪਿਓ ਦਾਊਦ ਦੇ ਪਹਿਲੇ ਵਤੀਰਿਆਂ ਉੱਤੇ ਸੀ, ਅਤੇ ਉਹ ਬਾਲੀਮ ਦਾ ਤਾਲਬ ਨਾ ਹੋਇਆ ਬਲਕਿ ਆਪਣੇ ਪਿਓ ਦਾਊਦ ਦੇ ਰੱਬ ਦਾ ਤਾਲਬ ਹੋਇਆ ਅਤੇ ਉਹਦੇ ਹੁਕਮਾਂ ਉੱਤੇ ਟੁਰਦਾ ਰਿਹਾ ਅਤੇ ਇਸਰਾਇਲ ਵਰਗੇ ਕੰਮ ਨਾ ਕੀਤੇ। ਇਸ ਲਈ ਖੁਦਾਵੰਦ ਨੇ ਉਹਦੇ ਹੱਥਾਂ ਵਿੱਚ ਸਲਤਨਤ ਨੂੰ ਮਜ਼ਬੂਤ ਕੀਤਾ ਅਤੇ ਸਾਰਾ ਯਹੂਦਾ ਯੂਸਫਤ ਦੇ ਕੋਲ ਹਦੀਏ ਲਿਆਇਆ ਅਤੇ ਉਹਦੀ ਦੌਲਤ ਅਤੇ ਉਹਦੀ ਇੱਜ਼ਤ ਬਹੁਤ ਵਧੀ ਅਤੇ ਉਹਦਾ ਦਿਲ ਖੁਦਾਵੰਦ ਦੀਆਂ ਗੱਲਾਂ ਵਿੱਚ ਬਹੁਤ ਖੁਸ਼ ਸੀ ਅਤੇ ਉਹਨੇ ਉੱਚੀਆਂ ਥਾਵਾਂ ਯਸੀਰਤਾਂ ਨੂੰ ਯਹੂਦਾ ਵਿੱਚੋਂ ਦੂਰ ਕੀਤਾ ਅਤੇ ਆਪਣੀ ਸਲਤਨਤ ਦੇ ਤੀਜੇ ਵਰੇ ਉਹਨੇ ਬਿਨ ਖੇਲ ਅਤੇ ਅਬਦੀਆ ਅਤੇ ਜ਼ਿਕਰੀਆ ਨੂੰ ਅਤੇ ਨਿਤੇਨਲ ਨੂੰ ਮਿਕਾਇਆ ਨੂੰ ਜਿਹੜੇ ਉਹਦੇ ਅਮੀਰ ਲੋਕ ਸੀ ਯਹੂਦਾ ਦੇ ਸ਼ਹਿਰਾਂ ਵਿੱਚ ਤਾਲੀਮ ਦੇਣ ਨੂੰ ਘੱਲਿਆ ਅਤੇ ਉਹਨਾਂ ਨੇ ਖੁਦਾਵੰਦ ਦੀ ਸ਼ਰੀਅਤ ਦੀ ਕਿਤਾਬ ਨਾਲ ਰੱਖ ਕੇ ਯਹੂਦਾ ਨੂੰ ਤਾਲੀਮ ਦਿੱਤੀ ਅਤੇ ਉਹ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚ ਗਏ ਅਤੇ ਲੋਕਾਂ ਨੂੰ ਤਾਲੀਮ ਦਿੱਤੀ ਅਤੇ ਖੁਦਾਵੰਦ ਦਾ ਡਰ ਯਹੂਦਾ ਦੇ ਆਲ ਦੁਆਲ ਦੇ ਮੁਲਕਾਂ ਦੀਆਂ ਸਾਰੀਆਂ ਸਲਤਨਤਾਂ ਵਿੱਚ ਛਾ ਗਿਆ, ਇੱਥੇ ਤੀਕਰ ਭਈ ਉਹਨਾਂ ਨੇ ਯਹੋਸ਼ਫਤ ਨਾਲ ਕਦੀ ਜੰਗ ਨਾ ਕੀਤੀ ਅਤੇ ਯਹੋਸ਼ਫਤ ਬਹੁਤ ਵਧਿਆ ਅਤੇ ਉਹਨੇ ਯਹੂਦਾ ਵਿੱਚ ਕਲੇ ਅਤੇ ਜ਼ਖੀਰਾ ਕਰਨ ਵਾਲੇ ਸ਼ਹਿਰ ਬਣਾਏ ਅਤੇ ਯਹੂਦਾ ਦੇ ਸ਼ਹਿਰਾਂ ਵਿੱਚ ਉਹਦੇ ਬਹੁਤ ਕਾਰੋਬਾਰ ਸੀ। ਜ਼ਬੂਰ: ਰੱਬ ਸਾਡੀ ਪਨਾਹ ਅਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ, ਇਸ ਲਈ ਸਾਨੂੰ ਕੁਝ ਖੌਫ ਨਹੀਂ ਭਾਵੇਂ ਧਰਤੀ ਉਲਟ ਜਾਵੇ ਅਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਅਤੇ ਮੌਜਜ਼ਨ ਹੋਵੇ ਅਤੇ ਪਹਾੜ ਉਹਦੀ ਤੁਗਿਆਨੀ ਨਾਲ ਹਿੱਲ ਜਾਣ। ਇੱਕ ਅਜਿਹਾ ਦਰਿਆ ਹੈ ਜਿਹਦੀਆਂ ਸ਼ਾਖਾਂ ਨਾਲ ਰੱਬ ਦੇ ਸ਼ਹਿਰ ਨੂੰ ਯਾਨੀ ਹੱਕ ਤਾਲਾ ਦੇ ਪਾਕ ਮਸਕਰ ਨੂੰ ਫਰਹਤ ਹੁੰਦੀ ਹੈ। ਰੱਬ ਉਹਦੇ ਵਿੱਚ ਹੈ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹ ਸਵੇਰੇ ਉਹਦੀ ਕੁਮਕ ਕਰੇਗਾ। ਚੁੱਪ ਹੋ ਜਾਓ ਅਤੇ ਜਾਣ ਲਓ ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ, ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਏ, ਯਾਕੂਬ ਦਾ ਰੱਬ ਸਾਡੀ ਪਨਾਹ ਏ। ਯੂਹੰਨਾ ਯਰੂਸ਼ਲਮ ਵਿੱਚ ਭੀੜ ਬੂਹੇ ਦੇ ਕੋਲ ਇੱਕ ਤਾਲਾਬ ਏ, ਜਿਹੜਾ ਅਬਰਾਨੀ ਵਿੱਚ ਬੈਤੇ ਸਦਾ ਅਖਵਾਉਂਦਾ ਏ, ਅਤੇ ਉਹਦੇ 5 ਬਰਾਂਡੇ ਨੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਯਿਸੂ ਨੇ ਉਹਨੂੰ ਆਖਿਆ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਉਸ ਬੰਦੇ ਨੇ ਜਾ ਕੇ ਯਹੂਦੀਆਂ ਨੂੰ ਸਹਿਯਾ ਦਿੱਤਾ ਵੀ ਜਿਹਨੇ ਮੈਨੂੰ ਠੀਕ ਕੀਤਾ ਉਹ ਯਿਸੂ ਏ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ ਵੀ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਏ ਅਤੇ ਮੈਂ ਵੀ ਕਰਦਾ ਵਾਂ। ਇਸ ਪਰੋਂ ਯਹੂਦੀ ਹੋਰ ਵੀ ਬਹੁਤਾ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਲੱਗੇ ਵੀ ਉਹ ਨਾ ਸਿਰਫ ਸਬਤ ਦਾ ਹੁਕਮ ਤੋੜਦਾ ਬਲਕਿ ਰੱਬ ਨੂੰ ਖਾਸ ਆਪਣਾ ਪਿਓ ਆਖ ਕੇ ਆਪਣੇ ਆਪ ਨੂੰ ਰੱਬ ਦੇ ਬਰਾਬਰ ਬਣਾਉਂਦਾ ਸੀ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਏ, ਕਿਉਂਕਿ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਏ ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਏ। ਇਸ ਲਈ ਵੀ ਪਿਓ ਪੁੱਤਰ ਨੂੰ ਪਿਆਰ ਰੱਖਦਾ ਏ ਅਤੇ ਜਿੰਨੇ ਕੰਮ ਆਪ ਕਰਦਾ ਏ ਉਹਨੂੰ ਵਿਖਾਉਂਦਾ ਏ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਉਹਨਾਂ ਨੂੰ ਵਿਖਾਵੇਗਾ ਤਾਂ ਜੋ ਤੁਸੀਂ ਹੈਰਾਨ ਹੋਵੋ। ਯੂਹੰਨਾ ਮੈਂ ਅਤੇ ਪਿਓ ਇੱਕ ਵਾਂ। ਯੂਹੰਨਾ ਯਿਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ, ਭਈ ਜੱਗ ਦੀ ਲੋ ਮੈਂ ਵਾਂ, ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਟੁਰੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ। ਫਰੀਸੀਆਂ ਨੇ ਉਹਨੂੰ ਆਖਿਆ, ਤੂੰ ਆਪਣੀ ਗਵਾਹੀ ਆਪ ਦੇਣਾ ਏ, ਤੇਰੀ ਗਵਾਹੀ ਸੱਚੀ ਨਹੀਂ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪਣੀ ਗਵਾਹੀ ਆਪ ਹੀ ਦੇਣਾ ਵਾਂ, ਫਿਰ ਵੀ ਮੇਰੀ ਗਵਾਹੀ ਸੱਚੀ ਏ, ਕਿਉਂਕਿ ਮੈਨੂੰ ਤਾਂ ਪਤਾ ਏ ਭਈ ਮੈਂ ਕਿੱਥੋਂ ਆਇਆ ਵਾਂ ਅਤੇ ਕਿੱਧਰ ਜਾਣਾ ਵਾਂ, ਪਰ ਤੁਹਾਨੂੰ ਨਹੀਂ ਪਤਾ ਭਈ ਮੈਂ ਕਿੱਥੋਂ ਆਉਂਦਾ ਵਾਂ ਅਤੇ ਕਿੱਧਰ ਜਾਣਾ ਵਾਂ। ਤੁਸੀਂ ਬਦਨ ਦੇ ਮੁਤਾਬਕ ਫੈਸਲਾ ਕਰਦੇ ਹੋ, ਮੈਂ ਕਿਸੇ ਦਾ ਫੈਸਲਾ ਨਹੀਂ ਕਰਦਾ, ਅਤੇ ਜੇ ਮੈਂ ਫੈਸਲਾ ਕਰਾਂ ਵੀ ਤਾਂ ਮੇਰਾ ਫੈਸਲਾ ਸੱਚਾ ਏ, ਕਿਉਂਕਿ ਮੈਂ ਇਕੱਲਾ ਨਹੀਂ ਬਲਕਿ ਮੈਂ ਵਾਂ ਅਤੇ ਬਾਪ ਏ ਜਿਹਨੇ ਮੈਨੂੰ ਘੱਲਿਆ ਏ। ਇਸ ਲਈ ਯਿਸੂ ਨੇ ਆਖਿਆ, ਭਈ ਜਦ ਤੁਸੀਂ ਇਬਨੇ ਆਦਮ ਨੂੰ ਉੱਚੇ ਪਹਾੜ ਉੱਤੇ ਚਾੜੋਗੇ ਤਾਂ ਜਾਣੋਗੇ ਭਈ ਮੈਂ ਉਹ ਹੀ ਵਾਂ ਅਤੇ ਆਪਣੇ ਵੱਲੋਂ ਕੁਝ ਨਹੀਂ ਕਰਦਾ ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਇਹ ਗੱਲਾਂ ਆਖਦਾ ਵਾਂ, ਅਤੇ ਜਿਹਨੇ ਮੈਨੂੰ ਘੱਲਿਆ ਉਹ ਮੇਰੇ ਨਾਲ ਏ, ਉਹਨੇ ਮੈਨੂੰ ਇਕੱਲਿਆਂ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਜਦ ਉਹ ਇਹ ਗੱਲਾਂ ਕਰ ਰਿਹਾ ਸੀ ਤਾਂ ਬਥੇਰੇ ਉਹਦੇ ਉੱਤੇ ਇਮਾਨ ਲਿਆਏ। ਯਾਕੂਬ ਰੱਬ ਮਗਰੂਰਾਂ ਦਾ ਮੁਕਾਬਲਾ ਕਰਦਾ ਏ ਪਰ ਫਰੌਤਨਾਂ ਨੂੰ ਤੌਫੀਕ ਦਿੰਦਾ ਏ, ਅਤੇ ਰੱਬ ਦੇ ਤਾਬੇ ਹੋ ਜਾਓ ਅਤੇ ਸ਼ੈਤਾਨ ਦਾ ਮੁਕਾਬਲਾ ਕਰੋ ਅਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਕੋਲ ਜਾਓ ਅਤੇ ਉਹ ਤੁਹਾਡੇ ਕੋਲ ਆਵੇਗਾ। ਐ ਪਾਪੀਓ ਆਪਣੇ ਹੱਥਾਂ ਨੂੰ ਸਾਫ਼ ਕਰੋ ਅਤੇ ਐ ਦੋ ਦਿਲੋ ਆਪਣੇ ਦਿਲਾਂ ਨੂੰ ਪਾਕ ਕਰੋ। ਖੁਦਾਵੰਦ ਦੇ ਸਾਹਮਣੇ ਫਰੌਤਨੀ ਕਰੋ, ਉਹ ਤੁਹਾਨੂੰ ਉੱਚਾ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਣ ਦੀ ਇਹ ਨਾ ਹੀ ਹਮਾਂਗੀ ਵੱਲ ਪਰਤ ਕੇ ਆਉਣਾ, ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਅਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਅਲੂਹੀਅਤ ਲਈ ਮਾਦਰ ਪਿਤਰ ਨਾਮ ਏ ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਏ, ਜਿਵੇਂ ਭਈ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਰ ਕੀਤਾ ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਵੇ। ਇਸ ਲਈ ਭਈ ਅਸੀਂ ਵੀ ਉਹਦੀ ਔਲਾਦ ਹਾਂ। ਜੇ ਇਨਸਾਨ ਇਸ ਕਾਮਲ ਅਸੂਲ ਜਾਂ ਸਿਆਣ ਦੇ ਬਗੈਰ ਕਦੀ ਵਜੂਦ ਰੱਖਦਾ ਸੀ ਤੇ ਫਿਰ ਇਨਸਾਨ ਦੀ ਵਜੂਦੀਅਤ ਇੱਕ ਫਰਜ਼ੀ ਕਹਾਣੀ ਸੀ। ਰੂਹਾਨੀ ਅਸਲੀਅਤ ਸਾਰੀਆਂ ਸ਼ੈਵਾਂ ਵਿੱਚ ਸਾਇੰਸੀ ਸੱਚਿਆਈ ਏ। ਰੂਹਾਨੀ ਸੱਚਿਆਈ ਇਨਸਾਨ ਤੇ ਪੂਰੀ ਕਾਇਨਾਤ ਦੇ ਅਮਲ ਵਿੱਚ ਦੁਹਰਾਈ ਜਾਣ ਨਾਲ ਹਮਾਂਗ ਤੇ ਸੱਚਿਆਈ ਲਈ ਮਿਸਾਲੀ ਏ। ਰੂਹਾਨੀ ਹਕੀਕਤਾਂ ਉਲਟੀਆਂ ਨਹੀਂ, ਮੁਖਾਲਫ ਨਫਾਕ ਜਿਹੜਾ ਰੂਹਾਨੀਅਤ ਨਾਲ ਨਹੀਂ ਮਿਲਦਾ ਜੁਲਦਾ ਅਸਲੀ ਨਹੀਂ ਏ। ਇਸ ਉਲਟ ਬਹਾਓ ਦਾ ਇਕੱਲਾ ਸਬੂਤ ਫਰਜ਼ੀ ਗਲਤੀ ਤੋਂ ਹਾਸਲ ਹੁੰਦਾ ਏ, ਜਿਹੜਾ ਰੱਬ ਰੂਹ ਜਾਂ ਰੂਹਾਨੀ ਤਖਲੀਕ ਦਾ ਕੋਈ ਸਬੂਤ ਪੇਸ਼ ਨਹੀਂ ਕਰਦਾ। مادی فہم ساریاں شیواں نوں مادی طور تے واضح کردا ہے تے لامحدود دا کٹ فہم رکھدا ہے۔ کلام آکھدا ہے کیوں جے اودے وچ ہی اسی جیوندے تے ٹردے پھردے تے موجود ہاں، پھر رب تو آزاد اجائی کیڑی طاقت وہ خالی دین دیئے جڑی بیماری دی وجہ بھی بن دیئے تے اونوں ٹھیک کر دیئے۔ اے ایمان دی غلطی بشری سیان دا قانون ہر لحاظ نال غلط، پاپ، بیماری تے موت نوں گلے لان دے سوائے ہور کی اے؟ اے لفانی سیان دے تے روحانی قانون دے بالکل الٹ اے۔ اے رب دے چنگے کردار نال مطابقت نہیں رکھدا بھئی او کسے بندے نوں بیمار کرے پھر انسان نوں آپ شفا پان لئی چھڈ دے۔ یہ فرض کرنا بہت مزیکہ خیز گل ہے بھئی مادہ بیماری دی وجہ تے علاج دوویں ہو سکدا ہے۔ یا روح رب بیماری پیدا کردا تے او دا علاج مادہ اتے چھڈ دیندا ہے۔ یہ بدنی مادی ذہنیت سیان دے نام دا غلط استعمال فانی ہے، ایس لئی انسان فنا ہو جاوے گا۔ جڑا اصلی روحانی انسان دے اپنے رب دے نال ناقابل تسخیر رابطے وال اشارہ ہے جنوں یسوع لو وچ لیایا۔ اپنے جی اٹھن تے اسمان اتے چکے جان وچ یسوع نے یہ ظاہر کیتا بھئی ایک فانی انسان جوان مردی دا اصلی جوہر نہیں ہوندا تے اے بھئی اے مادی غیر اصلی مادیت اصلیت دی موجودگی وچ غائب ہو جاندی ہے۔ انسانی شبی اپناندیا ہوئے یعنی جیویں پئی فانی نظر نوں وکھالی دیندا ہے، انسانی ماں دے پیٹ وچ حمل لیندیا ہویا یسوع روح تے بدن دے وچکار سچائی تے غلطی دے وچکار درمیانی سی۔ الہی سائنس دی راہ نوں واضح کردیاں تے ظاہر کردیاں ہویا وہ انہاں ساریاں لئی مکتی دی راہ بن گیا جنہاں نے اودے کلام نوں قبول کیتا۔ انسان اودے تو اے سیکھ سکدے نے پئی بریائی تو کیویں بچیا جاوے۔ حقیقی انسان دا سائنس دے پارو اپنے خالق نال تعلق استوار کردیاں ہوئے انسان نوں صرف پاپ تو دور ہون تے مسیح یعنی حقیقی انسان تے رب دے نال اودے تعلق نوں پاؤن تے الہی فرزندگی نوں پچھانن لئی فانی خودی تو نظر ہٹاؤن دی لوڑ ہے۔ مادی انسان آپ ہی یا رضاکارانہ غلطی نال ایک منفی چنگیائی تے مثبت غلطی نال بنیا ہے، جڑا دوجا ہے وہ اپنے آپ نوں ٹھیک سمجھدا ہے۔ انسان دی روحانی انفرادیت کدی غلط نہیں ہوندی، یہ انسان دے بناون والے دی شبیہ ہے۔ مادہ بشر نوں اصلی شروعات تے ہستی دیاں حقیقتاں نال نہیں جوڑ سکدا جدے وچ سب کچھ مک جانا چاہیدا ہے۔ یہ بس روح دی وڈیائی نوں منن نال ہوئے گا جڑا روح دے دعویاں نوں ختم کردا ہے بھئی بشر فانیت نوں مکا دین تے کسے مضبوط روحانی تعلق نوں لبن جڑا انسان نوں ہمیشہ لئی اپنے بناون والے ولوں لازمی الہی شبیہ وچ قائم رکھدا ہے۔ یسوع نے اظہار دے پارو حیاتی دا طریقہ کار سکھایا تاں جو اسی اے سمجھ سکیے بھئی کیویں الہی اصول بیمار نوں شفا دیندا، غلطی نوں باہر کڈدا تے موت اتے فتح مند ہوندا ہے۔ رب دے نال او دی فرما برداری نال اونے باقی سارے لوکاں دی نسبت ہستی دے اصول نوں بہتا روحانی ظاہر کیتا۔ اسی طرح او دی ایس نصیحت دی طاقت ہے جے تسی میرے نال پیار کر دیو تے میرے حکماں اتے عمل کرو گے۔ پاویں پاپ تے بیماری اتے اپنا اختیار ظاہر کردیاں ہوئے وڈے استاد نے کسے طرح وی دوجیاں نوں انہاں دے تقوی دے مطلوبہ ثبوت دین وچ مدد نہیں کیتی، انہیں انہاں دی ہدایت لئی کم کیتا بھئی او ایس طاقت دا اظہار انج کرن جویں انہیں کیتا تے ایدے الہی اصول نوں سمجھن۔ رسول آکھدا ہے ڈر دے تے کمدے ہوئے اپنی مکتی دے کام کردے جاؤ، تے او سیدھا سیدھا ایک گل شامل کردا ہے بھئی کیوں جے جڑا تواڈے اندر نیت تے عمل دوواں نوں اپنے نیک ارادہ نوں پورا کرن لئی پیدا کردا ہے او رب ہے۔ فلپیوں 2:12-13 آیتاں۔ سچائی نے بادشاہی دی چابی تیار کر لئی ہے تے ایس چابی دے پارو کرسچن سائنس نے انسانی فہم دا بوا کھول لیا ہے۔ جے تواڈی ہر روز دی حیاتی تے گل بات وچ سچائی غلطی اتے فتح پا رہی ہے تے تسی اخیری آکھ سکدے ہو بھئی میں چنگی کشتی لڑ لئیے، میں ایمان نوں محفوظ رکھیا، کیوں جے تسی ایک چنگے انسان ہو۔ یہ چنگیائی تے ایدے وچ حصہ پاؤن والی گل ہے۔ جے چیلا روحانی طور تے ترقی کر رہا ہے تے او اندر آن دی کوشش کر رہا ہے، او مادی حص تو دور ہون دی لگاتار کوشش کر رہا ہے تے روح دیاں نامکن والیاں شیواں نوں لب رہا ہے۔ جے ایمانداری تے او ایمانداری نال ہی شروع کرے گا تے ہر دن ٹھیک پاس ہی جاوے گا جدوں تک کر کے اخیری او خوشی دے نال اپنا سفر پورا نہیں کر لیندا۔ ਯਕੀਨ ਕਰਨ ਦੀ ਬਜਾਏ ਇਹਨੂੰ ਸਮਝਣਾ ਬਹੁਤਾ ਜ਼ਰੂਰੀ ਏ ਜੋ ਹਸਤੀ ਦੀ ਖੁਸ਼ੀ ਦੇ ਨਾਲ ਤਾਲੁਕ ਰੱਖਦਾ ਏ। ਇੱਕ ਇਨਸਾਨੀ ਅਕੀਦੇ ਉੱਤੇ ਇਮਾਨ ਦੇ ਰਾਹੀਂ ਸੱਚਾਈ ਨੂੰ ਲੱਭਣਾ ਲਾਮਹਿਦੂਦ ਨੂੰ ਸਮਝਣਾ ਨਹੀਂ ਏ। ਸਾਨੂੰ ਮਹਿਦੂਦ ਬਦਲਣ ਦੇ ਕਾਬਲ ਅਤੇ ਫਾਨੀ ਦੇ ਰਾਹੀਂ ਨਾ ਬਦਲਣ ਦੇ ਕਾਬਲ ਅਤੇ ਲਾਫਾਨੀ ਨੂੰ ਨਹੀਂ ਲੱਭਣਾ ਚਾਹੀਦਾ ਅਤੇ ਇੰਜ ਇਜ਼ਹਾਰ ਦੀ ਬਜਾਏ ਇਮਾਨ ਉੱਤੇ ਇਨਸਾਰ ਕਰਨਾ ਚਾਹੀਦਾ ਏ ਕਿਉਂ ਜੇ ਇਹ ਸਾਇੰਸ ਦੇ ਇਲਮ ਲਈ ਖਤਰਨਾਕ ਏ। ਹੱਕ ਦਾ ਫਹਿਮ ਸੱਚਾਈ ਉੱਤੇ ਪੂਰਾ ਇਮਾਨ ਮੁਹੱਈਆ ਕਰਦਾ ਏ ਅਤੇ ਰੂਹਾਨੀ ਸਮਝ ਸਾਰੀਆਂ ਸੋਖਤਲੀ ਕੁਰਬਾਨੀਆਂ ਨਾਲੋਂ ਚੰਗੀ ਏ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ ਹਯਾਤੀ ਸੱਚਾਈ ਅਤੇ ਪਿਆਰ ਦੇ ਬਗੈਰ, ਕਿਉਂ ਜੇ ਮਸੀਹ ਆਖਦਾ ਏ ਭਈ ਰਾਹ ਮੈਂ ਵਾਂ। ਬੁੱਤ ਪ੍ਰਸਤੀ ਅਤੇ ਮਾਦਾ ਪ੍ਰਸਤੀ ਦੇਵਤਾ ਨੂੰ ਵੱਡੇ ਨਾਮਾਲੂਮ ਦੇ ਤੌਰ 'ਤੇ ਬਿਆਨ ਕਰ ਸਕਦੀ ਏ, ਪਰ ਕ੍ਰਿਸਚਨ ਸਾਇੰਸ ਰੱਬ ਨੂੰ ਇਨਸਾਨ ਦੇ ਨੇੜੇ ਲਿਆਉਂਦੀ ਏ ਅਤੇ ਉਹਨੂੰ ਹਮੇਸ਼ਾ ਨੇੜੇ ਕੁੱਲੀ ਕਾਮਲ ਦੇ ਤੌਰ 'ਤੇ ਚੰਗਾ ਮਸ਼ਹੂਰ ਕਰਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਮਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।